नमस्कार, ये आकाशवाणी जलंधर है। खबरां दे इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने अज भोपाल विच ग्लोबल इन्वेस्टर्स सम्मेलन का उद्घाटन करदे कहा कि भारत के इतिहास विच पहली बार है कि पूरी दुनिया उम्मीद नाल भारत वल देख रही है। प्रधानमंत्री नरेंद्र मोदी अज बिहार के भागलपुर तो प्रधानमंत्री किसान सम्मान निधि योजना की 19वीं किश्त जारी करेंगे। आमदन टैक्स बिल 2025 की समीक्षा लिए लोकसभा की सिलैक्ट कमेटी की नवी दिल्ली विच मीटिंग हो रही है। पंजाब विधानसभा का दो रोजा इजलास अज चंडीगढ़ विच शुरू होया। FIH हॉकी प्रो लीग विच अज भारत की मर्दां की टीम का इंग्लैंड नाल ते महिला टीम का नीदरलैंड्स नाल मुकाबला होगा। प्रधानमंत्री नरेंद्र मोदी ने कहा कि भारत के इतिहास विच पहली बार है कि पूरी दुनिया उम्मीद नाल भारत वल देख रही है। अज भोपाल विच ग्लोबल इन्वेस्टर्स समिट की शुरुआत करदे श्री मोदी ने कहा कि आम लोगों अर्थशास्त्रियों संस्थावां ते कई देशों नूं भारत तों उम्मीदां ने। विश्व बैंक तों लैके दुनिया दीआं सारीआं प्रमुख संस्थावां भारत नूं सब तों तेजी नाल वध रही अर्थव्यवस्था दस रहीआं ने।
वर्ल्ड बैंक ने कहा है भारत आने वाले सालों में ऐसे ही दुनिया की फास्टेस्ट ग्रोइंग इकोनॉमी बना रहेगा। OECD के एक अहम रिप्रेजेंटेटिव का कहना है फ्यूचर ऑफ द वर्ल्ड इज इन इंडिया। UN की एक संस्था ने भारत को सोलर पावर की सुपर पावर कहा था।
श्री मोदी ने कहा कि देश ऊपर दुनिया के इस विश्वास ने राज्यों का विश्वास भी बढ़ाया है। इस दे नाल ही डबल इंजन सरकार कारण विकास की गति भी दुगनी हो गई है। प्रधानमंत्री ने कहा कि विकसित भारत विच तीन खेत्र टैक्सटाइल टूरिज्म ते टेक्नोलॉजी सब तो महत्वपूर्ण ने।
भारत के विकसित भविष्य में तीन सेक्टर की बहुत बड़ी भूमिका रहने वाली है। ये तीनों सेक्टर करोड़ों नई जॉब क्रिएट करने वाले हैं। ये सेक्टर है टेक्सटाइल टूरिज्म और टेक्नोलॉजी। टेक्सटाइल के सेक्टर को ही देखें तो भारत कॉटन सिल्क पॉलिएस्टर और विस्कोस का दूसरा सबसे बड़ा प्रोड्यूसर है।
श्री मोदी ने कहा कि मध्य प्रदेश विच निवेश करने का सब तो वधिया समय है क्योंकि यह राज खनिज साधना दे नाल नाल बुनियादी ढांचे के मामले विच भी देश के चोटी के राज्यों विचों एक है। प्रधानमंत्री ने ग्लोबल इन्वेस्टर समिट विच पहुंचने विच लगभग 15 मिनट की देरी की ता जो विद्यार्थियों नूं प्रीख्या केंद्रां तक पहुंचने विच दिक्कत ना होए। प्रधानमंत्री नरेंद्र मोदी अज बिहार के भागलपुर तो प्रधानमंत्री किसान सम्मान निधि योजना की 19वीं किश्त जारी करेंगे। देश भर के 731 कृषि विज्ञान केंद्रां विच भी प्रोग्राम आयोजित किए जाएंगे जिस विच लगभग 2.5 करोड़ किसान इस प्रोग्राम नाल जुड़नगे। केंद्रीय खेतीबाड़ी ते किसान भलाई मंत्री शिवराज सिंह चौहान ने कहा कि केंद्र ते राज सरकार दीआं योजनावां बारे जागरूकता पैदा करने लई इस दिन नूं किसान सम्मान समारोह वजों मनाया जाएगा। उन्होंने कहा कि देश भर के 9.80 करोड़ तों वध किसानां नूं सीधे लाभ तबादले राहीं 22,000 करोड़ रुपए तों वध दी वित्तीय सहायता मिलेगी। उन्होंने कहा कि PM किसान योजना तहत देश के 11 करोड़ तों वध किसान परिवारां नूं हुण तक 346 लाख करोड़ रुपए तों वध दी राशि वंडी जा चुकी है। इस दौरान प्रधानमंत्री ने किसान सम्मान निधि योजना की 6वीं वरेगंढ ते किसानां नूं वधाई दित्ती है। एक सोशल मीडिया पोस्ट विच श्री मोदी ने जोर दे के कहा है कि इस योजना तहत हुण तक लगभग 3.5 लाख करोड़ रुपए किसानां दे खात्यां विच पहुंच चुके ने। उन्होंने कहा कि यह पहल देश के किसानां नूं सम्मान खुशहाली ते नवीं ताकत दे रही है। प्रधानमंत्री ने कहा कि पिछले 10 सालों विच उन्हां दी सरकार दे यतनां सदका देश विच खेतीबाड़ी खेत्र दा तेजी नाल विकास होया है। उन्होंने कहा कि लखां छोटे किसानां दी माली सहायता नाल हुण उन्हां लई पहुंच योग हो गया है। श्री मोदी ने कहा कि इस नाल खेती दी लागत घट गई है अते उन्हां दी आमदन भी वधी है। एक होर पोस्ट विच प्रधानमंत्री ने कहा कि देश नूं अपने किसानां ते माण है। श्री मोदी अज शामी असाम दे 2 दिनां दौरे ते जाणगे। इस दौरान उह अज गुवाहाटी विच जुमोर बिनंतनी प्रोग्राम विच हिस्सा लैणगे। प्रधानमंत्री भलके एडवांटेज असाम 2.0 निवेश ते बुनियादी ढांचा सम्मेलन 2025 दा उद्घाटन करनगे। इह खबरां तुसीं आकाशवाणी जलंधर तों सुण रहे हो। साडा एक्स हैंडल है @AIRRANU जलंधर। साडा फेसबुक पेज है RANU-AIR जलंधर ते यूट्यूब ते साडा चैनल है @AIR जलंधर। ਆਮਦਨ ਟੈਕਸ ਬਿੱਲ 2025 ਦੀ ਸਮੀਖਿਆ ਲਈ ਲੋਕ ਸਭਾ ਦੀ ਸਿਲੈਕਟ ਕਮੇਟੀ ਦੀ ਨਵੀਂ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ। 31 ਮੈਂਬਰੀ ਕਮੇਟੀ ਦੀ ਅਗਵਾਈ ਬੀਜੇਪੀ ਦੇ ਸੰਸਦ ਮੈਂਬਰ ਬੇਅੰਤ ਪਾਂਡਾ ਕਰ ਰਹੇ ਨੇ। ਇਹ ਕਮੇਟੀ ਸੰਸਦ ਦੇ ਮਾਨਸੂਨ ਸਮਾਗਮ ਦੇ ਪਹਿਲੇ ਦਿਨ ਆਪਣੀ ਰਿਪੋਰਟ ਪੇਸ਼ ਕਰੇਗੀ। ਆਮਦਨ ਟੈਕਸ ਬਿੱਲ ਦਾ ਉਦੇਸ਼ ਆਮਦਨ ਟੈਕਸ ਨਾਲ ਸਬੰਧਤ ਕਾਨੂੰਨ ਨੂੰ ਮਜ਼ਬੂਤ ਕਰਨਾ ਅਤੇ ਸੋਧਣਾ ਹੈ। ਇਸ ਨੂੰ ਇਸ ਮਹੀਨੇ ਸੰਸਦ ਦੇ ਬਜਟ ਸਮਾਗਮ ਦੇ ਪਹਿਲੇ ਦਿਨ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਬਿੱਲ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਗਿਆ। ਪੰਜਾਬ ਵਿੱਚ 16ਵੀਂ ਵਿਧਾਨ ਸਭਾ ਦਾ 2 ਰੋਜ਼ਾ 7ਵਾਂ ਇਜਲਾਸ ਅੱਜ ਚੰਡੀਗੜ੍ਹ ਵਿੱਚ ਸ਼ੁਰੂ ਹੋਇਆ। ਇਜਲਾਸ ਦੇ ਪਹਿਲੇ ਦਿਨ ਸਦਨ ਨੇ ਹਾਲ ਹੀ ਵਿੱਚ ਵਿਛੋੜਾ ਦੇ ਗਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਦਨ ਨੂੰ ਦੁਪਹਿਰ 12:30 ਵਜੇ ਤੱਕ ਮੁਲਤਵੀ ਕਰਨ ਤੋਂ ਪਹਿਲਾਂ 2 ਮਿੰਟ ਦਾ ਮੌਨ ਵੀ ਰੱਖਿਆ ਗਿਆ। ਬਕਾਇਆ ਬਿੱਲਾਂ ਅਤੇ ਹੋਰ ਵਿਧਾਨਕ ਕੰਮਾਂ ਲਈ ਇਹ ਵਿਸ਼ੇਸ਼ 2 ਰੋਜ਼ਾ ਸੰਮੇਲਨ ਬੁਲਾਇਆ ਗਿਆ ਹੈ। ਕਾਰਵਾਈ ਜਾਰੀ ਹੈ। ਪੰਜਾਬ ਵਿੱਚ ਹਾਲ ਹੀ ਵਿੱਚ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜੇ ਜਾਣ ਤੋਂ ਬਾਅਦ ਸਰਕਾਰ ਨੇ ਟਰੈਵਲ ਏਜੰਟਾਂ ਤੇ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੇ 271 ਟਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਕੀਤੇ ਨੇ। ਇਨ੍ਹਾਂ ਏਜੰਟਾਂ ਨੇ ਟਰੈਵਲ ਏਜੰਸੀ ਦੇ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਇਨ੍ਹਾਂ ਦਾ ਨਵੀਨੀਕਰਨ ਨਹੀਂ ਕਰਾਇਆ ਸੀ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਅਣਅਧਿਕ੍ਰਿਤ ਟਰੈਵਲ ਏਜੰਟਾਂ ਵੱਲੋਂ ਧੋਖਾਧੜੀ ਅਤੇ ਮਨੁੱਖੀ ਤਸਕਰੀ ਨੂੰ ਰੋਕਣਾ ਹੈ। ਡਾਕਟਰ ਹਿਮਾਂਸ਼ੂ ਅਗਰਵਾਲ ਨੇ ਨਿਰਦੇਸ਼ ਦਿੱਤੇ ਨੇ ਕਿ ਜਦੋਂ ਵੀ ਜ਼ਿਲ੍ਹੇ ਵਿੱਚ ਕਿਸੇ ਟਰੈਵਲ ਏਜੰਟ ਵਿਰੁੱਧ ਕੇਸ ਦਰਜ ਕੀਤਾ ਜਾਵੇ ਤਾਂ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਏ। ਇਸ ਦੌਰਾਨ ਅਮਰੀਕਾ ਤੋਂ ਹਾਲ ਹੀ ਵਿੱਚ ਕੱਢੇ ਗਏ ਲੋਕਾਂ ਦੀਆਂ ਸ਼ਿਕਾਇਤਾਂ ਤੇ ਰਾਜ ਪੁਲਿਸ ਵੱਲੋਂ ਟਰੈਵਲ ਏਜੰਟਾਂ ਵਿਰੁੱਧ ਕੁੱਲ 15 FIR ਦਰਜ ਕੀਤੀਆਂ ਗਈਆਂ ਨੇ। ਨਵਗਠਿਤ ਦਿੱਲੀ ਵਿਧਾਨ ਸਭਾ ਦਾ ਪਹਿਲਾ ਸਮਾਗਮ ਅੱਜ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਪ੍ਰਵੇਸ਼ ਸਾਹਿਬ ਸਿੰਘ, ਆਸ਼ੀਸ਼ ਸੂਦ, ਮਨਜਿੰਦਰ ਸਿੰਘ ਸਿਰਸਾ, ਕਪਿਲ ਮਿਸ਼ਰਾ, ਰਵਿੰਦਰ ਇੰਦਰਾਜ ਸਿੰਘ ਅਤੇ ਪੰਕਜ ਸਿੰਘ ਦੇ ਵਿਧਾਇਕਾਂ ਵਜੋਂ ਸਹੁੰ ਚੁੱਕਣ ਨਾਲ ਸ਼ੁਰੂ ਹੋਇਆ। ਪ੍ਰੋਟੈਮ ਸਪੀਕਰ ਅਰਵਿੰਦਰ ਸਿੰਘ ਲਵਲੀ ਨੇ ਉਨ੍ਹਾਂ ਅਤੇ ਹੋਰਨਾਂ ਨੂੰ ਸਹੁੰ ਚੁਕਾਈ। ਸਪੀਕਰ ਦੀ ਚੋਣ ਅੱਜ ਦੁਪਹਿਰ ਬਾਅਦ ਹੋਏਗੀ। ਸਦਨ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਭਾਰਤੀ ਰੇਲਵੇ ਪ੍ਰਯਾਗਰਾਜ ਵਿਖੇ ਮਹਾਕੁੰਭ ਜਾਣ ਵਾਲੇ ਸ਼ਰਧਾਲੂਆਂ ਨੂੰ ਸੁਵਿਧਾਜਨਕ ਯਾਤਰਾ ਪ੍ਰਦਾਨ ਕਰਨ ਲਈ ਨਿਰੰਤਰ ਯਤਨ ਕਰ ਰਿਹਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਰੇਲਵੇ ਬੋਰਡ ਦੇ ਕੰਟਰੋਲ ਰੂਮ ਤੋਂ ਹਾਲਤ ਦੀ ਨਿਗਰਾਨੀ ਕਰ ਰਹੇ ਨੇ। ਸ੍ਰੀ ਵੈਸ਼ਨਵ ਨੇ ਭੀੜ ਪ੍ਰਬੰਧਨ ਦਾ ਮੁਆਇਨਾ ਕਰਨ ਲਈ ਕੱਲ੍ਹ ਰਾਤੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਟੇਸ਼ਨ ਤੇ ਭੀੜ ਨੂੰ ਕਾਬੂ ਕਰਨ ਲਈ ਕਈ ਕਦਮ ਚੁੱਕੇ ਗਏ ਨੇ। ਉਨ੍ਹਾਂ ਕਿਹਾ ਕਿ ਰਿਜ਼ਰਵ ਟਿਕਟ ਵਾਲੇ ਯਾਤਰੀ ਸਿੱਧੇ ਸਟੇਸ਼ਨ ਵਿੱਚ ਦਾਖਲ ਹੋ ਸਕਦੇ ਨੇ ਅਤੇ ਜਿਨ੍ਹਾਂ ਕੋਲ ਟਿਕਟ ਨਹੀਂ ਹੈ ਉਨ੍ਹਾਂ ਨੂੰ ਪਹਿਲਾਂ ਹੋਲਡਿੰਗ ਖੇਤਰ ਵਿੱਚ ਰੱਖਿਆ ਗਿਆ ਹੈ। FIH ਹਾਕੀ ਪ੍ਰੋ ਲੀਗ ਵਿੱਚ ਮਰਦਾਂ ਦੀ ਭਾਰਤੀ ਟੀਮ ਅੱਜ ਅਤੇ ਪਾੜਕੇ ਇੰਗਲੈਂਡ ਖਿਲਾਫ਼ ਆਪਣੀ ਜਿੱਤ ਦੀ ਲੈਅ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਦੋਵੇਂ ਮੈਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਸ਼ਾਮੀ 7:30 ਖੇਡੇ ਜਾਣਗੇ। ਦੂਜੇ ਪਾਸੇ ਭਾਰਤੀ ਮਹਿਲਾ ਟੀਮ ਅੱਜ ਅਤੇ ਪਾੜਕੇ ਮੌਜੂਦਾ ਚੈਂਪੀਅਨ ਨੀਦਰਲੈਂਡਸ ਖਿਲਾਫ਼ ਖੇਡੇਗੀ। ਇਹ ਮੈਚ ਸ਼ਾਮੀ 5:15 ਖੇਡੇ ਜਾਣਗੇ। ਦੱਖਣੀ ਏਸ਼ੀਆ ਬਾਸਕਟਬਾਲ ਐਸੋਸੀਏਸ਼ਨ ਮਹਿਲਾ ਚੈਂਪੀਅਨਸ਼ਿਪ ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਭਾਰਤ ਨੇ ਨੇਪਾਲ ਨੂੰ 32 ਅੰਕਾਂ ਦੇ ਮੁਕਾਬਲੇ 113 ਨਾਲ ਹਰਾ ਦਿੱਤਾ ਹੈ। ਅੱਜ ਸ਼ਾਮੀ ਨੇਪਾਲ ਦਾ ਮੁਕਾਬਲਾ ਮਾਲਦੀਵ ਨਾਲ ਹੋਏਗਾ। ਭਾਰਤ ਭਲਕੇ ਮਾਲਦੀਵ ਖਿਲਾਫ਼ ਖੇਡੇਗਾ। ਲੀਗ ਦੇ ਅੰਤ ਵਿੱਚ ਚੋਟੀ ਦੀਆਂ 2 ਟੀਮਾਂ ਬੁੱਧਵਾਰ ਨੂੰ ਫਾਈਨਲ ਵਿੱਚ ਖੇਡਣਗੀਆਂ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭੋਪਾਲ ਵਿੱਚ ਗਲੋਬਲ ਇਨਵੈਸਟਰਸ ਸੰਮੇਲਨ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪੂਰੀ ਦੁਨੀਆ ਉਮੀਦ ਨਾਲ ਭਾਰਤ ਵੱਲ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੇ ਭਾਗਲਪੁਰ ਤੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 19ਵੀਂ ਕਿਸ਼ਤ ਜਾਰੀ ਕਰਨਗੇ। ਆਮਦਨ ਟੈਕਸ ਬਿੱਲ 2025 ਦੀ ਸਮੀਖਿਆ ਲਈ ਲੋਕ ਸਭਾ ਦੀ ਸਿਲੈਕਟ ਕਮੇਟੀ ਦੀ ਨਵੀਂ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ। ਪੰਜਾਬ ਵਿਧਾਨ ਸਭਾ ਦਾ 2 ਰੋਜ਼ਾ ਇਜਲਾਸ ਅੱਜ ਚੰਡੀਗੜ੍ਹ ਵਿੱਚ ਸ਼ੁਰੂ ਹੋਇਆ ਅਤੇ FIH ਹਾਕੀ ਪ੍ਰੋ ਲੀਗ ਵਿੱਚ ਅੱਜ ਭਾਰਤ ਦੀ ਮਰਦਾਂ ਦੀ ਟੀਮ ਦਾ ਇੰਗਲੈਂਡ ਨਾਲ ਅਤੇ ਮਹਿਲਾ ਟੀਮ ਦਾ ਨੀਦਰਲੈਂਡਸ ਨਾਲ ਮੁਕਾਬਲਾ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਪ੍ਰਦੇਸ਼ਿਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 6:20 ਤੇ। ਨਮਸਕਾਰ।